ਸਰਬਤ ਮੇਰਾ ਓਲਾ ਜੀ ਵਾਰੀ ਵੰਨਾ ਕੋਲੀ ਵੰਨਾ ਤੂੰ ਸਰਬਤ ਮੇਰਾ ਓਲਾ ਜੀ ਵਾਰੀ ਵੰਨਾ ਕੋਲੀ ਵੰਨਾ मिटे अंधारे तजे विकारे ठाकुर शिव मन माना पुरब जी खाणी पई निकाणी सफल जनी परवाना पई अंगली थारा तोली मुक्त जुगत दर खोला कौ नानक निरपा होई शो प्रभु मेरा ओला रानी मेरा ओला जी वारी पर्वत मेरा ओला वाली
Thank you. निर्मल गुरु के चलदे से अतुट कीर्तन कथा वार्ता दोबले हिंदा से शिव ने अभ्यास करने वाले से ऋषि वर्गेन देशन। इसी तरह कुछ दिन रह के याचना कीती, प्रार्थना कीती, नाम दी दात अर्चना मृति में बेनती की थी गई। मिल जावे नाम अधारा गुरा पास एहो बेनती, मिल जावे नाम अधारा गुरा पास एहो बेनती,
खंडे तार होवे जन्म सुहेला Thank you.
तख्त रछाया सतसंगत मेला नानक निरपण अंकार विच सिद्धा खेला गुरु सिमर मनाई काल का खंडे की वेला पीबो पौल खंडे थार होवे जन्म सुहेला संगत कीनी खालसा मन मुखी दोहेला वाह वाह गोबिंद सिंह आपे पूर्चे नाम दी दात बख्शन गए गुरु पहले नौ पातशाह चरना मृत पिला के फिर नाम दी दात दिंदा सी मर्यादा सी दसवें पातशाह ने समय की अवस्था समय की नजात देख के खंडे दे अमृत दरबार चलाया सिख तो सिंह बनाया पंज ककार की रैत रखाई शरीयत रख दी स्वयं बाबा अमरदास जी गुरु अंगद देव महाराज की शरण पहुंच के नाम की दात जिस नाम दे प्राप्त हुए सब कुछ ही मिल जाते इसकी कमाई विचों सब कुछ ही निकल सकता है जिनी जिनी कालना काले ये सब कुछ ही है स्वयं नाम की दात वास्ते प्रार्थना की थी अमृत संस्कार अमृत नाम अमृत ज्ञान अमृत अमृत वो वस्तु होंगी जिसनों पा के प्राणी जन्मन तो रहत हो जाए उसका नाम है अमृत अखरी अर्थ ही ने जन्मन तो रहत हो जाए एवं होंगे है सो अमृत के वास्ते बड़े बड़े देवता तरले लेंदे पर भागा बिना लभदा नहीं सुर नर मुन जन अमृत खोज दे सो अमृत गुर ते पाया पाया अमृत गुर कृपा गिनी साज मन वसा सो ओ अमृत गुरु तो प्राप्त होंदा ही प्रार्थना कीती नाम दी जाचना कीती चरण दे के गुरु जी नाम दी दात बख्शी जिस नाम नाम दी दात्या ने नाम जपन दी युक्ति टंग तरीका फार्मूला दसिया टंग दसिया सो अपना शिष्य बनाया कुछ दिन रह के मन तो शुद्ध सी जल्दी पकड़ लिया जिमें साफ कपड़ा होवे जल्दी रंग नू फड़ लेंदा है मेला फड़दा नहीं काफ़ी देर दे तीर्थ यात्रा आदि होर शुभ कर्मां विच प्रवृत्ति सी मन शुद्ध होन करके जल्दी नाम निरंगन चढ़ गई सो हूँ कुछ दिन तो बाद सोचिया आयु उम्र काफ़ी गुजर गई बचपन में जवानी ने खा लिया जवानी ने बुढ़ापे ने खा लिया 60 साल की उम्र हो गई है सो मृत्यु तो पहला मौत हर हर एक दे सिर ते खड़ी है संसार है मृत मंडल जग साजे जूं बालू खरबार संसार सदीवी रहने का थान नहीं एक सरां है मुसाफर रात कटदा है सूरज चढ़ने सार अपना रास्ता फड़दा इसी तरह अजीब रूपी मुसाफर जन्म लेंदा है मानो ये सूरज छिपता है उम्र रूपी रात्रि कटदा है जो मौत रूपी सूरज चढ़ता है कर्म अनुसार अपना रास्ता फड़दा है दुनिया ते आके अज तक कोई नहीं रहा ना रहे ऐसा ही संसार का खेड है यूं फरमाते हैं रहन न पावे जी सुर नर देवा सुर नर देवा रहन न पावे सुर नर देवा सुर नर देवा Thank you.
रहन न पावे सुर नर देवा, रहन पावे सुर नर देवा।
ਸਿਧਾਰੇ ਕਰ ਮੁੰਜਨ ਸੇਵਾ, ਦੁਨੀਆਂ ਦੇ ਵਿੱਚ ਆ ਕੇ ਸਭ ਨੂੰ ਹੀ ਜਾਣਾ ਪੈਂਦਾ। ਜੋ ਕੁਛ ਨਜ਼ਰ ਆ ਰਿਹਾ ਹੈ ਇਹ ਕਾਲ ਦੀਆਂ ਗ੍ਰਾਹੀਆਂ ਹਨ, ਮੌਤ ਦੀਆਂ ਬੁਰਕੀਆਂ ਹਨ, ਜਿਸ ਨੂੰ ਚਾਹੁੰਦਾ ਜਦੋਂ ਮਰਜ਼ੀ ਗ੍ਰਾਹੀ ਕਰ ਲੈਂਦਾ ਹੈ। ਕਾਲ ਕਾਲ ਸਭ ਦੇ ਸਿਰ 'ਤੇ ਹੈ, ਹੋਰ ਕੀ ਕਹਿਣਾ। ਕਾਲ ਪੈ ਬੰਮਾ ਬਵਤਰਾ, ਕਾਲ ਪਾਏ ਸ਼ਿਵਜੀ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸ਼ਾ। ਕਾਲ ਨਾ ਸਮੇਂ ਦਾ ਹੈ, ਇਸ ਕਾਲ ਦੇ ਚੱਕਰ ਵਿੱਚ ਸਭ ਤੋਂ ਵੱਡੇ ਜਿਨ੍ਹਾਂ ਦੀ ਸਭ ਤੋਂ ਵੱਡੀ ਉਮਰ ਹੈ ਸ਼ਿਵ ਬ੍ਰਹਮਾ ਵਿਸ਼ਨੂੰ ਮੰਨੇ ਹਨ। ਨਿਰੰਕਾਰ ਦੀ ਸ੍ਰਿਸ਼ਟੀ ਵਿੱਚ ਕਰੋੜਾਂ ਬ੍ਰਹਮੰਡ ਹਨ। ਅਕਾਲ ਪੁਰਖ ਕੀ ਦੇ ਮੂੰਹ ਕੋਟ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੀ ਤਰਫ ਸਿਸ ਕੋਟ ਜਲੇਸ਼। ਸੋ ਕਰੋੜਾਂ ਹੀ ਬ੍ਰਹਮੰਡ ਹਨ, ਇੱਕ ਬ੍ਰਹਮੰਡ ਮੰਨਦੇ ਹਨ। ਸੱਤ ਲੋਕ ਹੇਠਲੇ, ਸੱਤ ਉੱਪਰਲੇ, ਚੌਦਾਂ ਲੋਕ ਇਹ ਤਿੰਨੇ ਭਵਨ ਵੀ ਕਹਿ ਦਿੰਦੇ ਇਹਨਾਂ ਨੂੰ, ਇਹਨੂੰ ਇੱਕ ਬ੍ਰਹਮੰਡ ਮੰਨਿਆ ਜਾਂਦਾ। ਇਸ ਦੇ ਕਾਰਕੁਨ ਇੰਤਜ਼ਾਮ ਕਰਨ ਵਾਲੇ, ਕਿਉਂਕਿ 84 ਲੱਖ ਜੂਨ ਹੈ, ਇੱਕ ਜੂਨੀ ਪਤਾ ਨਹੀਂ ਕਿਤਨੇ ਜੀਵ ਜੰਤ। ਸੋ ਇਹਨਾਂ ਸਾਰਿਆਂ ਦੇ ਮੁੰਤਜ਼ਿਮ ਸ਼ਿਵ ਬ੍ਰਹਮਾ ਵਿਸ਼ਨੂੰ ਤਿੰਨ ਮੁੱਖ ਦੇਵਤੇ ਹਨ। ਬ੍ਰਹਮਾ ਉਤਪਤੀ ਕਰਨ ਵਾਲਾ, ਵਿਸ਼ਨੂੰ ਪਾਲਣਾ, ਔਰ ਸ਼ਿਵ ਸੰਹਾਰ ਕਰਨ ਵਾਲੇ ਤਮੋਗੁਣੀ ਪ੍ਰਧਾਨ। ਸੋ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਕਹਿੰਦੇ, ਰੱਬ ਉਸਦੇ ਨਾਂ ਅਨੇਕਾਂ ਹਨ, ਉਹ ਇਹਨਾਂ ਸਾਰਿਆਂ ਦਾ ਹੀ ਦਿਸ਼ਟਾਨ ਹੈ। ਸੋ ਇਹ ਜਿਵੇਂ ਇੱਕ ਕੋਈ ਮੁਲਕ ਹੋਵੇ, ਉਸਦਾ ਇੱਕ ਸੈਂਟਰ ਹੁੰਦਾ ਹੈ, ਸੂਬੇ ਬਹੁਤ ਸਾਰੇ ਹੋਇਆ ਕਰਦੇ ਹਨ, ਸੂਬਿਆਂ ਦੇ ਅਲੱਗ ਅਲੱਗ ਮਿਨਿਸਟਰ ਮੁਕਰਰ ਕੀਤੇ ਹੁੰਦੇ ਹਨ ਸੈਂਟਰ ਵੱਲੋਂ। ਵਾਹਿਗੁਰੂ ਅਕਾਲ ਪੁਰਖ ਨੂੰ ਸੈਂਟਰ ਸਮਝ ਲਓ, ਔਰ ਬਾਕੀ ਜਿਤਨੇ ਬ੍ਰਹਮੰਡ ਹਨ ਮਾਨੋਸ ਦੇ ਸੂਬੇ ਹਨ। ਸੋ ਕਾਲ ਦੇ ਚੱਕਰ 'ਤੇ ਪਰੇ ਕੇਵਲ ਅਕਾਲ ਹੀ ਵਾਹਿਗੁਰੂ ਹੈ, ਉਸਦਾ ਨਾਮ ਤਦੇ ਅਕਾਲ ਕਿਹਾ ਹੈ। ਅਕਾਲ ਮੂੰਹ ਸਿੰਘ ਦੱਸਿਆ, ਕਾਲ ਨੂੰ ਬਣਾਉਣ ਵਾਲਾ ਹੈ, ਉਹ ਕਾਲ 'ਤੇ ਪਰੇ ਹੈ। ਸਵਯੋ ਸ਼ਿਵ ਬ੍ਰਹਮਾ ਵਿਸ਼ਨੂੰ ਇਹਨਾਂ ਦੀ ਉਮਰ 100-100 ਸਾਲ ਦੀ ਹੈ, ਸਭ ਤੋਂ ਵੱਡੀ ਉਮਰ ਇਹਨਾਂ ਦੀ ਹੈ। 100 ਸਾਲ ਸਾਡੇ ਅਰਗੇ ਨਹੀਂ ਹਨ, ਚਾਰ ਜਦੋਂ ਚਾਰੇ ਯੁੱਗ ਹਜ਼ਾਰ ਹਜ਼ਾਰ ਵਾਰੀ ਬੀਤ ਜਾਂਦੇ ਹਨ ਤਾਂ ਇਹਨਾਂ ਦੇ ਇੱਕ ਦਿਨ ਹੁੰਦਾ ਹੈ। 4000 ਯੁੱਗ ਦਾ, ਹਜ਼ਾਰ ਚਤੁਰਯੁਗੀ ਦਾ ਇੱਕ ਦਿਨ। ਯੁੱਗਾਂ ਦੀ ਉਮਰ 4,32,000 ਵਾਰਾ ਕਲਯੁੱਗ ਦੀ ਉਮਰ ਹੈ, 8,64,000 ਵਾਰਾ ਦੁਆਪਰ ਦੀ ਹੈ, 17,28,000 ਵਾਰਾ ਤ੍ਰੇਤੇ ਦੀ ਹੈ, 28,56,000 ਵਾਰਾ 34,56,000 ਵਾਰਾ ਸਤਯੁਗ ਦੀ। ਇਹਨਾਂ ਨੂੰ ਸਾਰਿਆਂ ਨੂੰ ਜਮ੍ਹਾਂ ਕਰਕੇ ਹਜ਼ਾਰ ਵਾਰੀ ਜਦੋਂ ਬੀਤ ਜਾਣ ਤਾਂ ਇੱਕ ਦਿਨ ਹੁੰਦਾ ਉਹਨਾਂ ਦਾ। ਸੋ ਦਿਨ ਹੁੰਦਾ, ਸ੍ਰਿਸ਼ਟੀ ਰਹਿੰਦੀ ਹੈ, ਐਡੀ ਵੱਡੀ ਰਾਤ ਹੈ ਉਹਨਾਂ ਦੀ। ਜਦੋਂ ਰਾਤ ਪੈਂਦੀ ਹੈ ਸੌਂ ਜਾਂਦੇ ਹਨ, ਉਦੋਂ ਪਰਲੇ ਆ ਜਾਂਦੀ, ਇਹਨੇ ਛੋਟੀਆਂ ਪਰਲੋਂ ਕਹਿੰਦੇ ਹਨ। ਐਡੀ ਵੱਡੀ ਰਾਤ ਹੈ, ਇਹਨੇ 4000 ਯੁੱਗ ਤੱਕ ਸ੍ਰਿਸ਼ਟੀ ਨਹੀਂ ਹੁੰਦੀ। ਜਿਵੇਂ ਦਫ਼ਤਰਾਂ ਦੇ ਵਿੱਚ ਕਲਰਕ ਹੁੰਦੇ ਹਨ, ਕੰਮ ਕਾਰ ਕਰਦੇ ਕਰਦੇ ਆਪਣਾ ਰਜਿਸਟਰ ਜਿਹੜੇ ਹਨ ਦਰਾਜਿਆਂ ਵਿੱਚ ਮਿਲ ਜਾਂਦੇ, 'ਚ ਰੱਖ ਕੇ ਜਿੰਦੇ ਲਾ ਕੇ ਘਰ ਆ ਜਾਣ, ਦੂਜੇ ਦਿਨ ਫਿਰ ਜਾ ਖੋਲਦੇ ਹਨ। ਇਸੀ ਤਰ੍ਹਾਂ ਰਾਤ ਨੂੰ ਯਾਨੀ ਸਿਸਟੀ ਦਿਨ ਦੀ ਲੈ ਹੋ ਜਾਂਦੀ, ਆਪ ਸੌ ਜਾਂਦੇ, ਕੰਮ ਕੌਣ ਕਰੇ। ਸਵੇਰ ਕਰਕੇ ਦੂਸਰਾ ਦਿਨ ਫਿਰ ਚੜ੍ਹਦਾ ਇੰਨਾ ਯੁੱਗ ਤੋਂ ਬਾਅਦ, ਸੋ ਫਿਰ ਸਿਸ਼ਟੀ ਰਚ ਲੈਂਦੇ ਨੇ। ਯਾਨੀ ਉਹਨਾਂ ਦੇ ਇੱਕ ਸਾਲ ਵਿੱਚ 365 ਵਾਰੀ ਸਿਸ਼ਟੀ ਰਚੀ ਜਾਂਦੀ ਹੈ, 365 ਵਾਰੀ ਹੀ ਲੈ ਹੁੰਦੀ ਹੈ, 365 ਵਾਰੀ ਪਰਲੇ ਹੁੰਦੀਆਂ ਨੇ ਇੱਕ ਸਾਲ 'ਚ। 100-100 ਸਾਲ ਦੀ ਉਹਨਾਂ ਦੀ ਉਮਰ ਹੈ, 36,500 ਦਫ਼ਾ ਛੋਟੀਆਂ ਪਰਲੋਆਂ ਹੁੰਦੀਆਂ। ਫਿਰ ਆਪਣੀ ਆਪਣੀ ਉਮਰ ਭੋਗ ਕੇ ਉਹਨਾਂ ਦੀ ਉਹ ਵੀ ਮ੍ਰਿਤੂ ਹੋ ਜਾਂਦੇ, ਅੰਤਰ ਧਿਆਨ ਹੋ ਜਾਂਦੇ ਨੇ ਇਹਨਾਂ ਨੇ। ਜਿਸ ਵਕਤ ਉਹ ਅੰਤਰ ਧਿਆਨ ਹੁੰਦੇ ਨੇ ਤਦੋਂ ਕੋਈ ਚੀਜ਼ ਨਹੀਂ ਰਹਿੰਦੀ ਦੁਨੀਆਂ 'ਤੇ, ਸਿਰਫ ਅਕਾਲ ਹੀ ਅਕਾਲ ਹੁੰਦਾ, ਵਾਹਿਗੁਰੂ ਪਰਮੇਸ਼ਰ ਹੁੰਦਾ, ਜਿਹਦੀ ਬਾਬਤ ਕੋਈ ਕੁਛ ਕਹਿ ਨਹੀਂ ਸਕਦਾ। ਕਿਵੇਂ ਨਹੀਂ ਕਹਿ ਸਕਦਾ? ਜਿਵੇਂ ਕਿਸੇ ਨੂੰ ਕੋਈ ਕਹੇ ਤਾਂ ਆਪਣੇ ਪਿਓ ਨੂੰ ਜੰਮਦੇ ਨੂੰ ਦੇਖਿਆ, ਪਿਓ ਨੂੰ ਤਾਂ ਖਿਡਾਇਆ, ਜਿਵੇਂ ਇਹ ਨਹੀਂ ਕੋਈ ਕਹਿ ਸਕਦਾ ਵਾਹਿਗੁਰੂ ਦੀ ਬਾਬਤ ਕਿਵੇਂ ਹੈ, ਉਹਦੀ ਬਾਬਤ ਕਹਿਣਾ ਬੜਾ ਹੀ ਮੁਸ਼ਕਲ ਹੈ। ਜਿੰਨੀ ਜਿੰਨੀ ਸੂਝੂਝ ਪਈ ਉਹਨਾਂ ਬਜ਼ੁਰਗ ਲਿਖ ਗਏ ਹਨ ਸਾਡੀ, ਸਾਡੇ ਭਲੇ ਵਾਸਤੇ, ਸਾਡੇ ਕਲਿਆਣ ਵਾਸਤੇ, ਔਰ ਪੂਰਾ ਭੇਦ ਉਸਦਾ ਕਿਸੇ ਨੇ ਪਾਇਆ ਨਹੀਂ। ਸਭ ਨੇ ਬੇਅੰਤ ਬੇਅੰਤ ਨੇਤੀ ਨੇਤੀ ਕਥੰਤ ਵੇਦਾ। ਸੋ ਪਤਾ ਨਹੀਂ ਫਿਰ ਕਿੰਨੀ ਦੇਰ ਤੱਕ ਸ੍ਰਿਸ਼ਟੀ ਨਹੀਂ ਉਤਪਤ ਹੁੰਦੀ ਹੈ, ਫਿਰ ਜੀ ਕਰਦਾ, ਫਿਰ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਇਸ ਤਰੀਕੇ ਫਿਰ ਕਾਲ ਦੇ ਚੱਕਰ ਵਿੱਚ ਸਭ ਕੁਛ ਹੀ ਹੈ। ਔਰ ਰਹਿਣਾ ਪਾਵੇ ਸੁਰ ਨਰ ਦੇਵਾ। ਗੁਰੂ ਦਸਮ ਪਾਤਸ਼ਾਹ ਇੱਕ ਥਾਂ ਉਹ ਫਰਮਾਉਂਦੇ ਨੇ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਵਿਸ਼ਨ ਕੇਤੇ ਵੇਦ ਓ ਪ੍ਰਾਣ ਕੇਤੇ, ਸਿਮਤ ਸਮੂਹ ਕੇ ਹੋਏ ਹੋਏ ਬਤੇ ਹੈ, ਮੂਨ ਦੀ ਮਜ਼ਾਰ ਕੇਤੇ ਅਸ਼ਨੀ ਕੁਮਾਰ ਕੇਤੇ, ਹੰਸਾ ਅਵਤਾਰ ਕੇਤੇ ਕਾਲ ਵਸ ਪਏ ਹੈ, ਪੀਰ ਓ ਪਕੰਬਰ ਕੇਤੇ ਗਣੇ ਨ ਪਰਤ ਏਤੇ, ਭੂਮੀ ਤੇ ਹੋਏ ਕੇਤੇ ਭੂਮੀ ਹੀ ਮਿਲੇ। ਵਿਸ਼ਿਸ਼ਟ ਜੀ ਕਾਗਜ਼ ਸੰਗ ਨੂੰ ਮਿਲੇ, ਪੁੱਛਣ ਲੱਗੇ ਤੁਸੀਂ ਚਿਰੰਜੀਵੀ ਹੋ ਤਾਂ ਦੱਸੋ ਤਾਂ ਕੁਛ ਸ੍ਰਿਸ਼ਟੀ ਦਾ ਹਾਲ, ਕਹਿੰਦੇ ਕਿੰਨਾ ਕੁ ਦੱਸਾਂ, ਪਤਾ ਨਹੀਂ ਮੇਰੇ ਦੇਹ ਦੇ ਤੇ ਕਿੰਨੇ ਵਾਰੀ ਕ੍ਰਿਸ਼ਨ ਨੇ ਜਨਮ ਲਿਆ ਹੈ, ਕਿੰਨੇ ਦਫ਼ਾ ਰਾਮ ਚੰਦਰ ਜੀ ਨੇ ਜਨਮ ਲਿਆ, ਕਿੰਨੇ ਦਫ਼ਾ ਵੇਦ ਵਿਆਸ ਹੋਏ ਹਨ, ਹਿਸਾਬ ਕੋਈ ਨਹੀਂ, ਕੀ ਕੁਛ ਕਹਾਂ ਮੈਂ। ਸੋ ਯੂੰ ਕਰਕੇ ਕੁਛ ਅੰਤ ਨਹੀਂ ਆਉਂਦਾ ਹੈ। ਇਸੀ ਤਰ੍ਹਾਂ ਹੋਰ ਫੁਰਮਾਂ ਨੇ, ਜੋ ਵੀ ਚਤੀ ਬ੍ਰਹਮਚਾਰੀ, ਬੜੇ ਬੜੇ ਛਤਰ ਥਾਰੀ, ਛਤਰੀ ਕੀ ਛਾਇਆ ਕਈ ਕੌਸਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ਼, ਬੜੇ ਬੜੇ ਰਾਜਨ ਕੇ ਦਰਬ ਕੋ ਦਲਤ ਹੈ, ਮਾਨ ਸੇ ਨਹੀਂ ਪਿਓ ਦਲੀਪ ਜੈਸੇ ਛਤਰ ਥਾਰੀ, ਬੜੋ ਰਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸ਼ ਦਰਜੋਧਨ ਸੇ ਮਾਨ ਥਾਰੀ, ਫੋਗਨ ਫੂਮੇ ਮਿਲਤ ਹੈ, ਧਰਤੀ ਤੇ ਪੈਰ ਧਰਤੀ ਜੀ ਮਿਲ ਜਾਂਦੇ ਹਨ। ਯਾਨੀ ਇੱਕ ਦਫ਼ਾ ਜਦੋਂ ਰਾਮ ਚੰਦਰ ਜੀ ਦਾ ਰਾਵਣ ਨਾਲ ਯੁੱਧ ਹੋ ਰਿਹਾ ਸੀ, ਉਸ ਮੌਕੇ ਹਨੂੰਮਾਨ ਨੂੰ ਭੇਜਦੇ ਹਨ ਰਾਮ ਚੰਦਰ ਜੀ, ਹਨੂੰਮਾਨ ਜਰਨੈਲ ਸੀ ਇਹਨਾਂ ਦੀ ਫੌਜਾਂ ਦਾ, ਕਹਿਣਗੇ ਮੁੰਡੀ ਲੈ ਜਾ, ਫਲਾਣੀ ਪਹਾੜੀ 'ਤੇ ਪਹੁੰਚ, ਰਾਸ਼ਨ ਮੁੱਕਿਆ ਫੌਜ ਦਾ, ਕੋਈ ਰਾਸ਼ਨ ਲੈ ਕੇ ਉੱਥੇ ਮਾਈ ਹੋਵੇਗੀ, ਉਹਨੂੰ ਮੇਰੀ ਮੁੰਡੀ ਦਿਖਾ ਦੀ, ਉੱਥੋਂ ਰਾਸ਼ਨ ਲੈਣ। ਉੱਥੇ ਪਹੁੰਚਿਆ, ਨਿਸ਼ਾਨੀ ਦੱਸਦੀਆਂ ਫਟਾਫਟ, ਉਸ ਨੂੰ ਹਨੂੰਮਾਨ ਜਾ ਕੇ ਕਹਿਣ, ਮਾਤਾ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਭੇਜਿਆ, ਆਹ ਲੈ ਮੁੰਡੀ ਨਿਸ਼ਾਨੀ ਉਹਨਾਂ ਦੀ ਦੇਖ ਲੈ, ਪਰਖ ਲੈ ਵੀ ਉਹਨਾਂ ਦੀ ਹੀ ਹੈ। ਉਹ ਕਹਿਣਗੇ ਉੱਥੇ ਸਿੱਟ ਦੇ, ਜਿੱਥੇ ਮੁੰਡੀ ਸਿੱਟੀ ਉਹ ਫੇੜ ਲੱਗਿਆ ਪਿਆ ਮੁੰਡੀਆਂ ਦਾ, ਕਹਿਣਗੇ ਇੱਥੇ ਇਵੇਂ ਮੁੰਡੀਆਂ ਤਾਂ ਹੋਰ ਬਹੁਤ ਪਈਆਂ ਹਨ, ਇਹ ਕਿੱਥੋਂ ਆਈਆਂ? ਕਹਿਣ ਲੱਗੀ ਇਤਨੇ ਦਫ਼ਾ ਰਾਮ ਚੰਦਰ ਜੀ ਦਾ ਅਵਤਾਰ ਹੋ ਚੁੱਕਿਆ ਹੈ, ਸੋ ਇਸ ਕਰਕੇ ਹਿਸਾਬ ਕੋਈ ਨਹੀਂ, ਸਾਧ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਇਸ ਵਾਸਤੇ ਇਹ ਸੰਸਾਰ ਕਾਲ ਦੇ ਚੱਕਰ ਵਿੱਚ ਆ ਰਹੇ ਨਾ, ਪਾਵੇਂ ਸੁਰ ਨਾ ਦੇਵਾ, ਜੋ ਉਪਜੋ ਸੋ ਬਿਨ ਸਹਿ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਜਿਹੜੇ ਸਿਆਣੇ ਪੁਰਸ਼ ਨੇ ਵਿਚਾਰ ਕਰਦੇ, ਸੰਸਾਰ ਚੰਦਰੋਜ਼ਾ ਹੈ, ਚੰਦ ਨੇ ਇੱਥੇ ਠਹਿਰਨਾ ਹੈ, ਤਾਂ ਤੇ ਕਿਉਂ ਆਪਣੇ ਜਨਮ ਨੂੰ ਲੋਕ ਨੂੰ ਸਵਾਰ ਨਾ ਲਈਏ, ਇਸ ਸਮੇਂ ਨੂੰ ਯਾਦ ਕਿਉਂ ਨਹੀਂ ਰੱਖਦਾ? ਸਾਧ ਸਿੰਘ ਇਨਸਾਨ ਰੋਜ਼ ਦੇਖਦਾ ਹੈ ਦੁਨੀਆਂ 'ਤੇ, ਉਹ ਤੁਰ ਗਿਆ ਉਹ ਤੁਰ ਗਿਆ, ਬੜੇ ਬੜੇ ਨੂੰ ਦੇਖਦਾ, ਛੋਟਿਆਂ ਨੂੰ ਦੇਖਦਾ, ਸਭ ਨੂੰ ਦੇਖਦਾ, ਆਪਣੀ ਮੌਤ ਨੂੰ ਕਿਉਂ ਨਹੀਂ ਯਾਦ ਰੱਖਦਾ? ਇਹਦਾ ਕੀ ਸਬਬ ਹੈ? ਇਸ ਦੀ ਬਾਬਤ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਇਉਂ ਫਰਮਾਉਂਦੇ ਹਨ। ਨਹੀਂ ਮਰਨ ਪਛਾਣਦਾ ਕਿਤੇ ਲਾਲਚ ਲੱਗ ਕੇ ਬੰਦਾ, ਨਹੀਂ ਮਰਨ ਪਛਾਣਦਾ ਕਿਤੇ ਲਾਲਚ ਲੱਗ ਕੇ ਬੰਦਾ, ਸਤਿ ਸ਼੍ਰੀ ਅਕਾਲ।
ਵਿੱਚ ਲੱਗ ਕੇ ਸੁਣਦਾ
ਸੇਵਨ ਕੀਤਾ ਇਕਾਂਤ ਰਹਿ ਕੇ ਅੱਠੇ ਪਹਿਰ ਵਾਹਿਗੁਰੂ ਦੇ ਭਜਨ ਵਿੱਚ ਲੀਨ ਰਹਿੰਦੇ ਸਨ। ਸੋ ਆਪ ਜੀ ਦੀ ਜਿਤਨੀ ਵੀ ਬਾਣੀ ਵੈਰਾਗਮਈ ਹੈ, ਆਪ ਜੀ ਇੱਕ ਥਾਂ ਇਹ ਫਰਮਾਉਂਦੇ ਹਨ, ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪਰਾਨੀ, ਛਿਣ ਛਿਣੇ ਆਦ ਵਿਹਾਰ ਹੈ ਫੁੱਟੇ ਘੱਟ ਜਿਉਂ ਪਾਨੀ। ਹਰ ਗੁਰੂ ਕੋ ਨਗਾ ਵਹੀ ਮੂਰਖ ਅਗਿਆਨਾ, ਝੂਠੇ ਲਾਲ ਚ ਲੱਗ ਕੇ ਨਾ ਮਰਨ ਪਛਾਨਾ। ਅਜੂ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਸਦ ਪਾਵ। ਸੋ ਅਜੇ ਕੁਛ ਨਹੀਂ ਵਿਗੜਿਆ ਜੇ ਪ੍ਰਭ ਦੇ ਗੁਣ ਗਾਵੇ, ਪ੍ਰਭੂ ਦੇ ਭਜਨ ਤੇ ਨਿਰਭੈ ਪਦਵੀ। ਸਾਰੇ ਡਰ ਖਤਮ ਹੋ ਜਾਣ, ਉਸ ਨੂੰ ਨਿਰਭੈ ਕਹਿੰਦੇ, ਜਮਾਂ ਦਾ, ਨਰਕਾਂ ਦਾ, ਚੁਰਾਸੀ ਦਾ, ਉਹ ਸਾਰੇ ਦੁੱਖਾਂ ਕਲੇਸ਼ਾਂ ਤਾਪਾਂ ਦਾ ਸਭ ਤੋਂ ਉੱਚਾ ਕਹਿਣ ਦੇ ਸਾਗਰ ਵਿੱਚ ਲਗੀਨ ਹੋ ਜਾਏ, ਨਿਰਭੈ ਪਦਵੀ ਹੈ। ਪ੍ਰਭੂ ਦੇ ਭਜਨ ਕਰਕੇ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਇਸ ਨੂੰ ਮੌਤ ਨਹੀਂ ਯਾਦ ਰਹਿੰਦੀ ਹੈ। ਕੀ ਕਾਰਨ? ਝੂਠੇ ਲਾਲ ਜਾਂ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਸਾਰਿਆ, ਤ੍ਰਿਸ਼ਨਾ ਨੇ ਮੌਤ ਨੂੰ ਪੜਾ ਛੱਡਿਆ ਹੋਇਆ ਹੈ। ਸੋ ਖਿਆਲ ਕਰੋ, ਬਾਬਾ ਅਮਰਦਾਸ ਜਿਸ ਨੂੰ ਵੈਰਾਗ ਲੱਗਦਾ ਹੈ ਉਸਨੂੰ ਮੌਤ ਯਾਦ ਆਉਂਦੀ ਹੈ, ਜਿਸ ਨੂੰ ਮੌਤ ਯਾਦ ਆਵੇ ਉਸਨੂੰ ਵੈਰਾਗ ਲੱਗ ਜਾਇਆ ਕਰਦਾ। ਵੈਰਾਗ ਤੋਂ ਵੈਰਾਗ ਦੇ ਕਾਰਨ ਮਨ ਤੋਂ ਮਾਇਆ ਲੈ ਜਾਂਦੀ ਹੈ। ਸਵਈ ਬਾਬਾ ਅਮਰਦਾਸ ਜੀ ਸੋਚਦੇ ਹਨ, ਮਨਾ ਬਚਪਨ ਲੰਘ ਗਈ, ਜਵਾਨੀ ਵੀ ਲੰਘ ਗਈ, ਬੁਢਾਪਾ ਹੈ, 60-61 ਸਾਲ ਦੀ ਉਮਰ ਹੋ ਗਈ ਹੈ, ਪਤਾ ਨਹੀਂ ਕਿਸ ਵੇਲੇ ਆ ਕੇ ਮੌਤ ਨੇ ਝਪਟਾ ਮਾਰਨਾ ਹੈ। ਉਸ 'ਤੇ ਪਹਿਲੇ ਪਹਿਲ ਆਪਣਾ ਪਰਮਾਰਥਕ ਕਾਰਜ ਰਾਸ ਕਰ ਲੈਣਾ ਚਾਹੀਦਾ, ਪ੍ਰਭੂ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਉਸਦਾ ਉਪਾਅ, ਉਸਦਾ ਯਤਨ, ਨਾਮ ਦੀ ਦਾਤ ਗੁਰੂ ਤੋਂ ਹਾਸਲ ਹੋ ਗਈ ਹੈ, ਇਸਦੀ ਕਮਾਈ ਕਰਨਾ ਆਪਣਾ ਫਰਜ਼ ਹੈ। ਸੋ ਇਹ ਸੋਚ ਦਿਨ ਫਿਰ ਜਲਦੀ ਕਿੰਨੀ ਕਾਰਜ ਹੋਵੇ, ਇੱਕ ਜ਼ਿਮੀਂਦਾਰ ਦਾ 10 ਬੀਘੇ ਦਾ ਖੇਤ ਹੈ, ਇੱਕ ਖਰਟ ਜੋੜੇ ਅਤੇ ਲੂਣਾ ਵਕਤ ਲੱਗਦਾ, 2 ਜੋੜ ਦੇਵੇ ਅੱਧਾ ਵਕਤ ਲੱਗਦਾ। ਇਸੀ ਤਰ੍ਹਾਂ ਹੀ ਮਨ ਕਰਕੇ ਸੇਵਾ, ਮਨ ਕਰਕੇ ਭਜਨ ਕੀਤਾ ਜਾਏ, ਤਨ ਕਰਕੇ ਸੇਵਾ ਕਰੀ ਜਾਏ। ਪਹਿਲੇ ਸਮਿਆਂ ਦੇ ਵਿੱਚ ਲੋਕ ਵਿਚਾਰਦੇ ਹਨ, ਤਪੱਸਿਆ ਕਰਦੇ ਹਨ, ਤਪੱਸਿਆ ਕਿਹੋ ਜਿਹੀ ਕਰਦੇ ਹੁੰਦੇ? ਇੱਕ ਜ਼ਿਕਰ ਆਉਂਦਾ ਹੈ, ਕਿਸੇ ਥਾਂ ਬਹੁਤ ਸਾਰੇ ਤਪੱਸੀ ਰਹਿੰਦੇ ਹਨ, ਬਹੁਤ ਕਿਸਮ ਦੀ ਤਪੱਸਿਆ ਭਾਵਨਾਵਾਂ, ਬਹੁਤ ਕਿਸਮ ਨੇ, ਕੋਈ ਰਾਜ ਦੀ ਇੱਛਾ ਰੱਖ ਕੇ, ਕੋਈ ਸਵਰਗ ਦੀ ਇੱਛਾ ਰੱਖ ਕੇ, ਕੋਈ ਕੁਛ, ਕੋਈ ਕੁਛ। ਇੱਕ ਮੰਕ ਨਾਮ ਕਰਕੇ ਰਿਸ਼ੀ ਹੋਇਆ ਹੈ, ਜੋ ਘਾਹ ਖਾ ਖਾ ਕੇ ਤਪ ਕਰਦਾ ਸੀ, ਉਹਨੇ ਘਾਹ ਖਾਣਾ ਹੋਰ ਕੁਛ ਨਹੀਂ ਸੀ ਖਾਂਦਾ, ਬੜੀ ਕਠਿਨ ਤਪੱਸਿਆ ਕੀਤੀ, ਵੈਰਾਗ ਦਾ ਧਿਆਨ ਨਹੀਂ ਸੀ। ਕਿਸੇ ਦਿਨ ਉਸਦੇ ਉਂਗਲੀ ਨੂੰ ਚੀਰਾ ਆ ਗਿਆ, ਬਜਾਏ ਖੂਨ ਦੇ ਉਸਦੀ ਉਂਗਲੀ ਵਿੱਚੋਂ ਖਰਾਬ ਪਾਣੀ ਨਿਕਲਿਆ। ਬੜੀ ਖੁਸ਼ੀ ਹੋਈ, ਉਸਨੂੰ ਖੁਸ਼ੀ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਵੈਰਾਗ ਦਾ ਧਿਆਨ ਨਹੀਂ ਸੀ, ਸਾਰੀ ਪ੍ਰਿਥਵੀ ਉਸਦੇ ਤਪੱਬਲ ਕਰਕੇ ਨੱਚ ਉੱਠੀ। ਸਮਝਾਉਣ ਦੀ ਕੋਸ਼ਿਸ਼ ਕੀਤੀ, ਕਈਆਂ ਨੇ ਕਿਸੇ ਦੀ ਸੁਣਦਾ ਹੀ ਨਹੀਂ ਮਸਤੀ ਵਿੱਚ। ਅਖੀਰ ਸ਼ਿਵਾ ਨੂੰ ਕਿਹਾ ਕਿ ਜਾ ਕੇ ਤੁਸੀਂ ਸਮਝਾਓ ਉਸਨੂੰ। ਸ਼ਿਵ ਜੀ ਆ ਕੇ ਕਹਿਣ ਲੱਗੇ, ਰਿਸ਼ੀ ਜੀ ਕੀ ਗੱਲ ਹੈ, ਕਿਸ ਗੱਲ ਦੀ ਖੁਸ਼ੀ ਹੋਈ ਹੈ, ਕਿਸ ਖੁਸ਼ੀ ਵਿੱਚ ਤੁਸੀਂ ਨੱਚ ਰਹੇ ਹੋ। ਅੱਗੋਂ ਮੰਕ ਕਹਿੰਦਾ ਹੈ ਖੁਸ਼ੀ ਹੋਵੇ ਨਾ, ਮੈਂ ਕਾਹ ਖਾ ਖਾ ਕੇ ਤਪ ਕੀਤਾ, ਕਾਸ਼ ਖਾਧਾ ਹੈ, ਰੋਟੀ ਨਹੀਂ ਖਾਧੀ, ਮੇਰੇ ਸਰੀਰ ਦੇ ਵਿੱਚ ਹੁਣ ਖੂਨ ਨਹੀਂ ਹਰਾ ਪਾਣੀ, ਆ ਚੀਰਾ ਹਰਾ ਪਾਣੀ ਨਿਕਲਿਆ, ਇੱਦੂ ਵੱਧ ਕੇ ਖੁਸ਼ੀ ਹੋਰ ਕੀ ਹੋਵੇਗੀ। ਸ਼ਿਵ ਜੀ ਕਹਿੰਦੇ ਬਸ ਇੰਨੀ ਇੰਨੀ ਗੱਲ ਦੀ ਇੰਨੀ ਖੁਸ਼ੀ, ਇਹ ਥੋੜ੍ਹੀ ਜਿਹੀ ਗੱਲ ਹੈ। ਕਹਿਣ ਲੱਗੇ ਸ਼ਿਵ ਜੀ ਕਹਿਣ ਲੱਗੇ ਮੈਂ ਸਵਾਹ ਕੋਲ ਕੋਲ ਪੀਂਦਾ ਰਿਹਾ, ਕਾਹ ਵੀ ਨਹੀਂ ਖਾਧਾ, ਮੇਰੀ ਉਂਗਲੀ ਨੂੰ ਚੀਰਾ ਦੇਖ, ਉਂਗਲੀ ਨੂੰ ਚੀਰਾ ਦਿੱਤਾ, ਸੁੱਕੀ ਸਵਾਹ ਡਿੱਗੀ, ਮੇਰੇ ਸਰੀਰ ਵਿੱਚ ਪਾਣੀ ਨਹੀਂ ਹੈ, ਮੈਨੂੰ ਇੰਨੀ ਖੁਸ਼ੀ ਤਦ ਨਹੀਂ ਹੋਈ। ਕਹਿਣ ਲੱਗਿਆ ਮਾੜੀ ਜਿਹੀ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ, ਮਾਣ ਪ੍ਰਭੂ ਨੂੰ ਨਹੀਂ ਪਾਉਂਦਾ, ਗੁਰਬਾਣੀ ਦੱਸਦੀਆਂ ਨੇ।
ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਗੁਰਨ ਨਾ ਪਾਉਂਦਾ ਹੈ ਤੇਰਾ ਮਾਣ ਜੀ,
ਕਿਸੇ ਗੱਲ ਦਾ ਨਹੀਂ ਪਾਉਂਦਾ ਹੈ, ਹਰ ਜੀ ਹੰਕਾਰ ਨਾ ਪਾਵੇ। ਵੇਦ ਕੂਕ ਸੁਣਾਵੇ, ਵੇਦ ਕੂਕਾਂ ਮਾਰ ਮਾਰ ਕੇ ਕਹਿੰਦਾ ਹੈ ਪ੍ਰਭੂ ਨੂੰ ਹੰਕਾਰ ਨਹੀਂ ਪਾਉਂਦਾ ਕਿਸੇ ਗੱਲ ਦਾ ਵੀ, ਭਾਵੇਂ ਦੁਨਿਆਵੀ ਹੈ ਭਾਵੇਂ ਪਰਮਾਰਥਕ ਹੈ। ਕਬੀਰ ਗਰਵ ਨਾ ਕੀਚੀਏ, ਉੱਚਾ ਦੇਖ ਆਵਾਸ, ਅੱਜ ਕੱਲ੍ਹ ਭਾਵੇਂ ਲੇਟਣਾ ਉੱਪਰ ਜੰਮੇ ਘਾਸ। ਕਬੀਰ ਗਰਵ ਨਾ ਕੀਚੀਏ, ਦੇਹੀ ਦੇਖ ਸੁਰੰਗ, ਅੱਜ ਕੱਲ ਤਜ ਜਾਊਂਗੇ ਜੀਵ ਕੁੰਚਰੀ ਭਜੰਗ। ਕਬੀਰ ਗਰਵ ਨਾ ਕੀਚੀ ਹੈ, ਰੰਕ ਨਾ ਹੱਸੀਐ ਕੋਏ, ਅਜੋ ਸੁਨਾਬ ਸਮੁੰਦਰ ਮੇਂ ਕਿਆ ਜਾਣਾ ਕਿਆ ਹੋਏ, ਕਮਰ ਕਟਾਰਾ ਬੰਕੜਾ ਬੰਕੇਗਾ ਅਸਵਾਰ, ਗਰਵ ਨਾ ਕੀਚੈ ਨਾਨਕਾ ਮਤ ਸਿਰਿ ਆਵੈ ਥਾਰ, ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਵ ਗਲੇ, ਹੰਕਾਰ ਦੀ ਬਾਬਤ ਜਿਸ ਕੇ ਅੰਤਰ ਰਾਜ ਬਿਮਹਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੀ ਮੈਂ ਜੋਬਨਵੰਤ, ਸੋਵਤ ਬਿਸ਼ਟਾ ਕਹਿ ਜੰਤ, ਆਪਸ਼ ਕੋ ਕ੍ਰਮਵੰਤ ਕਹਾਵੈ, ਜਨਮ ਰੇ ਬਜੋ ਸਮਾਵੈ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ। ਆਜ ਜੀ ਨਿਮਰਤਾ ਚ ਵੱਡੇ ਮਿੱਠੇ ਫਲ ਹਨ, ਤਾਂ ਤੇ ਅਭਿਮਾਨ ਕਿਸੇ ਗੱਲ ਦਾ ਨਹੀਂ ਪਾਉਂਦਾ, ਥੋੜ੍ਹਾ ਜਿਹਾ ਉਹਦੇ ਚਿੱਤ ਵਿੱਚ ਭਾਵੇਂ ਖੁਸ਼ੀ ਸੀ, ਲੇਕਿਨ ਸ਼ਿਵਾ ਨੇ ਆ ਕੇ ਉਹਦਾ ਮਾਣ ਦੂਰ ਕੀਤਾ। ਖੈਰ ਇਹੋ ਜਿਹੇ ਤਪ ਪਹਿਲੇ ਲੋਕ ਕਰਦੇ ਹੁੰਦੇ, ਬਾਬਾ ਅਮਰਦਾਸ ਜੀ ਸੋਚਦੇ ਹਨ, ਪਹਿਲੇ ਸਮੇਂ ਲੋਕਾਂ ਦੇ ਸਰੀਰ ਬਲੀ ਨਰੋਏ ਥੱਕੜੇ ਹੁੰਦੇ ਸਨ, ਤਪੱਸਿਆ ਆਦਿ ਚੱਲ ਚੱਲ ਲੈਂਦੇ ਸਨ, ਹੁਣ ਇਹੋ ਜਿਹੇ ਸਰੀਰ ਨਹੀਂ। ਇਸ ਸਮੇਂ ਦੇ ਵਿੱਚ ਗੁਰੂ ਜੀ ਨੇ ਸੇਵਾ ਤਪੱਸਿਆ ਦੀ ਬਜਾਇ ਦੱਸੀ, ਸੇਵਾ ਦਾ ਮਹਾਨ ਫਲ ਹੈ ਗੁਰੂ ਦੀ ਗੁਰੂ ਸੰਗਤ ਦੀ ਸੇਵਾ। ਤਾਂ ਤੇ ਬਾਬਾ ਅਮਰਦਾਸ ਜੀ ਸੋਚਦੇ ਹਨ, ਮਨ ਕਰਕੇ ਭਜਨ ਕਰੀਏ, ਤਨ ਕਰਕੇ ਸੇਵਾ ਕਰੀਏ। ਪਹਿਲੇ ਲੋਕ ਤਨ ਕਰਕੇ ਤਪ ਕਰਦੇ ਹੁੰਦੇ, ਮਨ ਕਰਕੇ ਪ੍ਰਣਾਯਾਮ ਕਰਦੇ ਹੁੰਦੇ, ਸੋ ਹੁਣ ਤਨ ਕਰਕੇ ਸੇਵਾ ਕੀਤੀ ਜਾਏ, ਮਨ ਕਰਕੇ ਸਿਮਰਨ ਭਜਨ ਕੀਤਾ ਜਾਏ, ਸੋ ਉਸ ਤੋਂ ਵੀ ਮਹਾਨ ਫਲ ਮਿਲਦਾ ਹੈ। ਸੇਵਾ ਦਾ ਫਲ ਇਉਂ ਦੱਸਦੇ ਨੇ,
ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ,
ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ।
ਦੀ ਸੇਵਾ ਕਰਕੇ
ਜਿਸ ਆਪਣੀ ਇਸ ਲਾਏ ਹੇਤ ਪਿਆ ਸਤਿਗੁਰ ਕੀ ਸੇਵਾ ਲੱਗਿਆ ਫੌਜਲ ਤਰੇ ਸੰਸਾਰ। ਗੁਰੂ ਪੀਰਾਂ ਦੀ ਚਾਕਰੀ ਹੈ ਤਾਂ ਬੜੀ ਕਰੜੀ, ਪਰ ਫਲ ਵੀ ਕਿਹਾ ਜਾ ਮਿਲਦਾ ਸੁਖਸਾਰ, ਸ੍ਰੇਸ਼ਟ ਫਲ ਅਵਨਾਸ਼ੀ ਸੁਖ, ਜਿਸ ਸੁਖ ਦਾ ਕਦੇ ਨਾਸ਼ ਨਾ ਹੋਵੇ ਉਸਦੀ ਪ੍ਰਾਪਤੀ ਹੈ ਸਵਯੋ ਸੇਵਾ ਦਾ ਮਹਾਨ ਫਲ। ਬਾਬੇ ਫਰੀਦ ਨੇ ਪਹਿਲੇ 36 ਸਾਲ ਕਠਿਨ ਤਪੱਸਿਆ ਕੀਤੀ, ਫਿਰ ਪਿੱਛੋਂ ਆ ਕੇ ਆਪਣੇ ਮੁਰਸ਼ਿਦ ਗੁਰੂ ਦੀ ਸੇਵਾ ਕਰਕੇ ਪ੍ਰਭੂ ਨੂੰ ਰੱਬ ਨੂੰ ਖੁਦਾ ਨੂੰ ਪ੍ਰਾਪਤ ਕੀਤਾ। ਫਰੀਦ ਜਦੋਂ ਨਿਆਣਾ ਜਿਹਾ ਸੀ, ਬੱਚਾ ਸੀ, ਉਸਦੀ ਮਾਤਾ ਦੇ ਭਗਤੀ ਭਾਵ ਵਾਲੇ ਖਿਆਲਾਤ ਸਨ। ਸੋ ਇੱਕ ਦਿਨ ਫਰੀਦ ਨੂੰ ਕਿਹਾ, ਬੇਟਾ ਫਰੀਦ ਰੱਬ ਦੇ ਨਾਂ ਦੀ ਤਸਵੀ ਫੇਰਿਆ ਕਰ, ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ। ਇਹ ਗੱਲ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ ਬੋਲਾ, ਜੇ ਮੈਂ ਰੱਬ ਦੇ ਨਾਂ ਦੀ ਮਾਲਾ ਫੇਰਾਂ ਰੱਬ ਮੈਨੂੰ ਕੀ ਦੇਵੇਗਾ? ਬੱਚਾ ਸੀ, ਨਿਆਣਾ ਸੀ ਨਾ, ਬੱਚੇ ਕਿਸੇ ਨਾ ਕਿਸੇ ਲਾਲਚ ਨੂੰ ਕੁਛ ਕਰਦੇ ਹਨ, ਪੜ੍ਹਨ ਪਾਉਂਦੇ ਹਨ, ਕੁਛ ਨਾ ਕੁਛ ਲਾਲਚ ਦਿੰਦੇ ਹਨ, ਜੇ ਤੂੰ ਫਸਟ ਡਿਵੀਜ਼ਨ ਪਾਸ ਹੋਵੇਂ ਤੈਨੂੰ ਆ ਦਿਆਂਗੇ ਆ ਦਿਆਂਗੇ, ਵਾਲਦੇਨ ਉਹਨਾਂ ਨੂੰ ਅੱਛਾ ਬਣਾਉਣ ਵਾਸਤੇ ਉਹ ਕੁਛ ਕਹਿੰਦੇ ਹੈ। ਸੋ ਇਸੀ ਤਰ੍ਹਾਂ ਮਾਤਾ ਨੇ ਕਿਹਾ, ਬੇਟਾ ਤੂੰ ਰੱਬ ਦੇ ਨਾਂ ਦੀ ਤਸਵੀਰ ਮਾਲਾ ਫੇਰਿਆ ਕਰ। ਅਤੇ ਉਹ ਕਹਿਣਾ, ਰੱਬ ਕੀ ਦਊ ਮੈਨੂੰ, ਰੱਬ ਤੈਨੂੰ ਗੁੜ ਦਿਆ ਕਰੇਗਾ, ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ ਅਕਸਰ। ਸੋ ਲੈ, ਉਸਨੇ ਮਸੱਲਾ ਆਸਣ ਵਿਛਾ ਦੇਣਾ, ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦੇਣੀ, ਮਾਲਾ ਹੱਥ ਵਿੱਚ ਫੜਾ ਦੇਣੀ ਫਰੀਦ ਦੇ, ਲੈ ਰੱਬ ਦਾ ਨਾਂ ਲੈ ਹਰਮਣ ਕੇ ਨਾਲ। ਉਸਨੇ ਮਾਲਾ ਫੇਰਨੀ, ਆਸਣ ਉਠਾਉਣ ਹੇਠਾਂ ਗੁੜ ਦੀ ਰੋੜੀ, ਉਹਨੇ ਖੁਸ਼ ਹੋਣਾ, ਇਹ ਦੇਖ ਤੈਨੂੰ ਰੱਬ ਨੇ ਗੁੜ ਭੇਜਿਆ ਹੈ। ਅਸਲ ਮੈਨ ਵਿੱਚ ਰੱਬ ਹੀ ਭੇਜ ਦੇਣਾ, ਉਸ ਰਾਹੀਂ ਭੇਜਿਆ ਭਾਵੇਂ। ਖੈਰ ਯੂੰ ਕਰਕੇ ਰੋਜ਼ ਮਾਲਾ ਫੇਰਦਾ ਰਿਹਾ ਫਰੀਦ, ਕਾਫੀ ਸਮਾਂ ਗੁਜ਼ਰ ਗਿਆ। ਸੋ ਇੱਕ ਦਿਨ ਦਾ ਜ਼ਿਕਰ, ਫਰੀਦ ਦੀ ਮਾਤਾ ਕਿਤੇ ਇੱਧਰ ਉੱਧਰ ਆਂਢੀਆਂ ਗੁਆਂਢੀਆਂ ਦੇ ਗਈ, ਪਿੱਛੋਂ ਉਹਦਾ ਵਕਤ ਹੋ ਗਿਆ ਮਾਲਾ ਫੇਰਨ ਦਾ, ਤਸਬੀ ਫੇਰਨ ਦਾ। ਉਸਨੇ ਆਸਣ ਵਿਛਾ ਕੇ, ਮਸੱਲਾ ਵਿਛਾ ਕੇ, ਤਸਬੀ ਉਠਾਈ, ਮਾਲਾ ਉਠਾਈ, ਫੇਰਨਾ ਸ਼ੁਰੂ ਕਰ ਦਿੱਤਾ। ਉੱਧਰ ਮਾਤਾ ਦੇ ਚਿੱਤ ਵਿੱਚ ਖਿਆਲ ਗੁਜ਼ਰਿਆ ਕਿ ਵਕਤ ਹੋ ਗਿਆ ਫਰੀਦ ਦਾ, ਮੈਂ ਇੱਧਰ ਹਾਂ, ਗੁੜ ਦੀ ਰੋੜੀ ਨਹੀਂ ਰੱਖੀ ਜਾਣੀ ਅੱਜ, ਉਸਨੇ ਗੁੜ ਢੂੰਡਣਾ, ਗੁੜ ਨਹੀਂ ਲੱਭਣਾ, ਫਿਰ ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ ਇਹ ਖਿਆਲ। ਖੈਰ ਫਰੀਦ ਨੇ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ। ਮਾਲਾ ਫੇਰ ਕੇ ਜਦੋਂ ਆਸਣ ਉਠਾਇਆ, ਅੱਗੇ ਤਾਂ ਇੱਕ ਰੋੜੀ ਗੁੜ ਦੀ ਹੁੰਦੀ, ਅੱਜ ਆਸਣ ਦੇ ਹੇਠਾਂ ਗੁੜ ਦੀਆਂ ਰੋੜੀਆਂ ਰੋੜੀਆਂ। ਬੜਾ ਖੁਸ਼ ਹੋਇਆ ਵੀ ਅੱਜ ਮੇਰੇ 'ਤੇ ਖੁਦਾ ਬੜਾ ਮਿਹਰਬਾਨ ਹੈ। ਸੋ ਮਾਤਾ ਨੂੰ ਇਸ ਗੱਲ ਦਾ ਫਿਕਰ ਪਿਆ ਵੀ ਪਤਾ ਨਹੀਂ ਅੱਜ ਫਰੀਦ ਦੇ ਦਿਲ ਵਿੱਚ ਕੀ ਖਿਆਲ ਗੁਜ਼ਰਨਗੇ। ਸੋ ਬਾਹਰੋਂ ਆਈ ਮਾਤਾ ਪੁੱਛਣਗੀ ਬੇਟਾ ਦਸ ਮਾਲਾ ਫੇਰੀ ਤਸਵੀ ਫੇਰੀ? ਉਹ ਕਹਿੰਦਾ ਹਾਂ। ਅਬਰੀ ਗੁੜ ਦਿੱਤਾ, ਅਜੇ ਤਾਂ ਮਾਤਾ ਦੇ ਕਿਤਰਾਂ ਗੁੜ ਦਿੱਤਾ, ਅੱਗੇ ਕਰੋੜੀ ਸਮਝਿਆ, ਇਹਦਾ ਸ਼ਬਦ ਸਿੱਧ ਹੋ ਗਿਆ। ਸਤਸੰਗ ਜਿਸ ਸ਼ਬਦ ਦਾ ਬਾਰ ਬਾਰ ਅਭਿਆਸ ਕੀਤਾ ਜਾਵੇ, ਉਹਦੇ ਵਿੱਚ ਟਿਕਣ ਲੱਗ ਜਾਏ, ਇਕਾਗਰ ਹੋਣ ਲੱਗ, ਉਹ ਸਿੱਧ ਹੋ ਜਾਂਦਾ, ਉਹਦੇ ਵਿੱਚ ਤਾਕਤ ਪੈਦਾ ਹੋ ਜਾਂਦੀ ਹੈ। ਸੋ ਉਹ ਤਦੇ ਲੋਈ ਦੀ ਬਾਬਤ ਜ਼ਿਕਰ ਕਰਦੇ ਨੇ, ਕਿਰਨ ਇੱਕ ਕੋਈ ਬਿਮਾਰ ਜਿਹਦੇ ਸਰੀਰ ਨੂੰ ਕੁਸ਼ਟ ਦਾ ਰੋਗ ਹੋ ਗਿਆ, ਕਿਸੇ ਨੇ ਕਿਹਾ, ਕਾਸ਼ੀ ਦੀ ਗੱਲ ਹੈ, ਬਨਾਰਸ ਕਬੀਰ ਜੀ ਦੇ ਸਮੇਂ, ਕਿਸੇ ਨੇ ਕਿਹਾ ਜੇ ਤੂੰ ਕਬੀਰ ਜੀ ਪਾਸ ਜਾਵੇਂ, ਜੇ ਮਿਹਰ ਕਰਨ ਤੇਰਾ ਰੋਗ ਹਟ ਜਾਵੇ। ਉਹ ਕਬੀਰ ਜੀ ਦਾ ਘਰ ਪੁੱਛਦਾ ਪੁੱਛਦਾ ਉੱਥੇ ਪਹੁੰਚਿਆ, ਕਬੀਰ ਜੀ ਬਾਹਰ ਗਏ ਸਨ ਕਿਤੇ, ਅਤੇ ਮਾਤਾ ਲੋਈ ਕਬੀਰ ਜੀ ਦੇ ਘਰ ਵਾਲੀ ਉਹਨੂੰ ਜਾ ਕੇ ਪੁੱਛਿਆ, ਮਾਤਾ ਭਗਤ ਜੀ ਕਿੱਥੇ ਹਨ? ਉਹ ਕਹਿੰਦੇ ਕੀ ਕੰਮ ਹੈ ਭਗਤ ਸਾਈ? ਭਗਤ ਜੀ ਦੇ ਪਾਸ ਮੈਂ ਆਇਆ, ਮੈਂ ਬੜਾ ਦੁਖੀ ਹਾਂ, ਮੇਰੇ ਸਰੀਰ ਨੂੰ ਘੋੜ ਦਾ ਰੋਗ ਹੋਇਆ, ਕਿਸੇ ਨੇ ਮੈਨੂੰ ਕਿਹਾ ਵੀ ਕਬੀਰ ਜੀ ਜੇ ਕਿਰਪਾ ਕਰਨ ਤੇਰਾ ਰੋਗ ਹਟਾ ਦੇਣ, ਇਸ ਕਰਕੇ ਮੈਂ ਆਇਆ, ਮੇਰੇ 'ਤੇ ਮਿਹਰ ਕਰ ਦੇਣ। ਉਹ ਤਾਂ ਬਾਹਰ ਗਏ ਹਨ, ਚੱਲ ਕਹਿਣ ਲੱਗੇ, ਇਹ ਤਾਂ ਮੈਂ ਹੀ ਹਟਾ ਦਿੰਦੀ ਹਾਂ, ਵੱਡੀ ਗੱਲ ਨਹੀਂ ਕੋਈ, ਇੱਥੇ ਬੈਠ। ਉੱਥੇ ਬਿਠਾ ਲਿਆ ਉਸਨੂੰ, ਬਿਠਾ ਕੇ ਤਿੰਨ ਵਾਰੀ ਆਰਾਮ 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 ਕਹਾਇਆ, ਉਹਦਾ ਰੋਗ ਹਟ ਗਿਆ। ਬਾਹਰੋਂ ਕਬੀਰ ਜੀ ਆ ਗਏ, ਇਹ ਸਾਰੀ ਗੱਲਬਾਤ ਕਬੀਰ ਜੀ ਦੇ ਕੰਨ ਵਿੱਚ ਪੈ ਗਈ, ਫਿਰ ਤਿੰਨ ਦਫ਼ਾ ਆਰਾਮ ਕੀਆ ਤਾਂ ਰੋਗ ਹਟਾਇਆ। ਕਬੀਰ ਜੀ ਨੇ ਕੁਛ ਨਾਰਾਜ਼ਗੀ ਜ਼ਾਹਰ ਕੀਤੀ, ਇਉਂ ਉਸ ਵਕਤ ਦੱਸਦੇ ਨੇ, ਉਹ ਕਬੀਰ ਨੇ ਲੋਈ ਨੂੰ ਕਿਹਾ,
ਲੋਈਏ ਰਾਮ ਪਿਆਰੀਏ ਤੈਂ ਰਾਮ ਕਿਉਂ ਸਸਤਾ ਲਾਇਆ, ਲੋਈਏ ਰਾਮ ਪਿਆਰੀਏ ਤੈਂ ਰਾਮ ਕਿਉਂ ਸਸਤਾ ਲਾਇਆ,
ਹੋਏ ਕਹਿਣ ਲੱਗੇ ਤਿੰਨ ਦਫ਼ਾ, ਇਸ ਰੋਗ ਨੂੰ ਹਟਾਉਣ ਵਾਸਤੇ ਤਿੰਨ ਦਫ਼ਾ ਪਰਮੇਸ਼ਵਰ ਦਾ ਨਾਮ ਉਚਾਰਨ ਕਰਾਇਆ। ਅੱਗੋਂ ਲੋਈ ਕਹਿਣ ਲੱਗੀ, ਮਹਾਰਾਜ ਨਾਰਾਜ਼ ਨਾ ਹੋ, ਪਹਿਲੇ ਗੱਲ ਸੁਣ ਲਓ, ਮੈਂ ਜੋ ਕੁਛ ਕੀਤਾ ਯਥਾਰਥ ਕੀਤਾ, ਭਾਵੇਂ ਇਹ ਬਿਮਾਰੀ ਹਟਾਉਣ ਵਾਸਤੇ ਤਾਂ ਇੱਕ ਦਫ਼ਾ ਹੀ ਰਾਮ ਕਾਫੀ ਸੀ, ਪਰ ਦੇਖੋ ਨਾ ਇਹ ਜਿਹੜਾ ਰੋਗ ਸੀ, ਇਹੋ ਜਿਹੜੇ ਵੱਡੇ ਰੋਗ ਹੁੰਦੇ ਨੇ, ਦੁਖਦਾਈ ਰੋਗ ਹੁੰਦੇ ਹਨ, ਕਰਮ ਰੋਗ ਹੁੰਦੇ ਹਨ, ਪਿਛਲੇ ਉਗਰ ਪਾਪਾਂ ਦਾ ਫਲ ਹੁੰਦੇ ਨੇ। ਇੱਕ ਵਾਰੀ ਰਾਮ ਕਹਾ ਕੇ ਤਾਂ ਪਹਿਲੇ ਕਰਮਾਂ ਨੂੰ ਕੱਟਿਆ, ਇੱਕ ਵਾਰੀ ਰਾਮ ਕਹਾ ਕੇ ਰੋਗ ਨੂੰ ਹਟਾਇਆ, ਤੀਜੀ ਦਫ਼ਾ ਜਿਹੜਾ ਰਾਮ ਕਹਾਇਆ ਇਸ ਵਾਸਤੇ ਕਹਿ ਅੱਗੇ ਨੂੰ ਫਿਰ ਨਾ ਕਿਤੇ ਹੋ ਜਾਵੇ। ਇਹ ਕਹਿਣ ਦਾ ਤਾਂ ਮਤਲਬ ਇਹ ਸੀ ਨਹੀਂ, ਇਸ ਦੇ ਹਟਾਉਣ ਵਾਸਤੇ ਇੱਕੋ ਦਫ਼ਾ ਬਥੇਰਾ ਸੀ, ਮਤਲਬ ਕਿ ਜਿਹੜਾ ਕਮਾਇਆ ਸ਼ਬਦ ਹੁੰਦਾ ਹੈ ਉਹਦੇ ਵਿੱਚ ਸਤਿਅਤ ਤਾਕਤ ਭਰ ਜਾਂਦੀ, ਉਹ ਸਿੱਧ ਹੋ ਜਾਂਦਾ। ਕਹਿੰਦੇ ਇਸੀ ਤਰ੍ਹਾਂ ਫਰੀਦ ਨੂੰ ਉਸ ਦਫ਼ਾ ਗੁੜ ਦੀਆਂ ਰੋੜੀਆਂ ਇੰਨੀਆਂ ਕੁ ਲੱਭੀਆਂ ਨੇ, ਕੁਛ ਦੇਰ ਦਾ ਕਰਦਾ ਸੀ, ਉਹਦਾ ਮਨ ਟਿਕਣ ਲੱਗ ਗਿਆ ਸੀ, ਇਕਾਗਰਤਾ ਸਿੱਧੀ ਹੋ ਜਾਇਆ ਕਰਦੀ ਹੈ। ਇਹ ਸੀ ਮਤਲਬ। ਫਿਰ ਇਸੀ ਤਰ੍ਹਾਂ ਮਾਤਾ ਨੇ ਸੋਚਿਆ ਵੀ ਇਸ ਦੇ ਰੋਜ਼ ਦੇ ਰੱਬ ਦਾ ਨਾਂ ਲੈਣ ਵਿੱਚ ਸਿੱਧੀ ਹੋ ਗਈ ਹੈ। ਇੱਕ ਦਿਨ ਸੁਤੇ ਕਹਿਣ ਲੱਗੀ, ਬੇਟਾ ਅੱਜ ਅਰਦਾਸ ਕਰ, ਬੇਨਤੀ ਕਰ ਰੱਬ ਅੱਗੇ, ਸਾਡਾ ਰਾਸ਼ਨ ਮੁੱਕਿਆ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲ ਜਾਏ। ਸੋ ਕਹਿਣ ਲੱਗਾ, ਚੰਗਾ ਮੈਂ ਮਾਲਾ ਫੇਰ ਕੇ ਬੇਨਤੀ ਕਰਾਂਗਾ। ਫਰੀਦ ਨੇ ਮਾਲਾ ਫੇਰੀ, ਅਰਦਾਸ ਬੇਨਤੀ ਕੀਤੀ ਵੀ ਸਾਡਾ ਰਾਸ਼ਨ ਮੁੱਕਿਆ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲਣਾ ਚਾਹੀਦਾ। ਅਸੀਂ ਖੇਡ ਵਰਤੀ ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣ ਲੱਗੀ, ਮੈਂ ਤਾਂ ਦੋ ਚੌਂ ਦਿਨ ਦਾ ਕਿਹਾ ਸੀ, ਇੰਨਾ ਤਾਂ ਨਹੀਂ ਕਿਹਾ ਸੀ। ਅੱਗੋਂ ਫਰੀਦ ਕਹਿਣ ਲੱਗਾ, ਮਾਤਾ ਜਿੱਡਾ ਵਡਾਰਾ ਬਾਪ ਹੈ ਓਡੇ ਓਡੇ ਦੇ ਰਾਸ਼ਨ ਹਨ, ਉਹਨੇ ਆਪਣੇ ਹਿਸਾਬ 'ਤੇ ਭੇਜਿਆ ਹੈ, ਜੇ ਵਡਿਆਪ ਅਤੇ ਵਟ ਤੇਰੀ ਦਾਤ। ਇਸ ਕਰਕੇ ਖੈਰ ਫਰੀਦ ਨੂੰ ਇੱਥੋਂ ਲੱਗਣ ਲੱਗੀ ਹੌਲੀ ਹੌਲੀ ਉਹ ਮਾਤਾਵਾਂ, ਉਹਨਾਂ ਦੀ ਥਾਂ ਥਾਂ ਵਡਿਆਈ ਕੀਤੀ ਹੈ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਹਨ, ਕਿਉਂਕਿ ਉਹਨਾਂ ਨੇ ਬਚਪਨ ਵਿੱਚ ਉਹਨਾਂ ਨੂੰ ਲਗਨ ਲਗਾਈ। ਦਿਲੋਂ ਮੁਹੱਬਤ ਜਿਹਨੂੰ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ 'ਤੇ ਭਾਵੇਂ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਥੰਜਣੇ ਦੀ ਮਾਂ ਆਏ ਸਫਲ ਸੇ, ਥੰਜਣੇ ਦੀ ਮਾਂ ਥਨ ਪਿਤਾ ਪ੍ਰਧਾਨ, ਥਨ ਤਨ ਨੇ ਜਣੇ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤਰ ਨਾਮ ਜਪ, ਥਨ ਤਨ ਨੇ ਜਣੇ ਦੀਆਂ, ਜਿਨ੍ਹਾਂ ਦੇ ਪੁੱਤਰ ਨਾਮ ਜਪ ਦੇ, ਕਰਦੀ ਹੈ। ਅਤੇ ਦੂਸਰੇ ਪਾਸੇ ਜਿਵੇਂ ਮਾਤਾ ਆਪਣੇ ਬੱਚਿਆਂ ਨੂੰ ਕਈ ਦਫ਼ਾ ਤਾੜਨਾ ਵੀ ਕਰਦੀ ਹੈ, ਗਲਤੀ ਜੇ ਹੋਵੇ ਤਾਂ ਕਈ ਦਫ਼ਾ ਉਹਨਾਂ ਨੂੰ ਪਿਆਰ ਦਿਲਾਸਾ ਵੀ ਦਿੰਦੀ ਹੈ। ਇਸੇ ਤਰ੍ਹਾਂ ਗੁਰਬਾਣੀ ਮਾਤਾ ਰੂਪ ਹੈ, ਜਿਨ੍ਹਾਂ ਦੇ ਬੱਚੇ ਨਾ ਜਪਦੇ ਹਨ ਉਹਨਾਂ ਦੀ ਵਡਿਆਈ ਕਰਦੀ ਹੈ, ਦੂਸਰੇ ਪਾਸੇ ਤਾੜਨਾ ਵੀ ਕਰਦੀ ਹੈ। ਜੈ ਕੁਲਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਪਹੀ ਮਹਿਤਾਰੀ, ਜੈ ਨਰ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਮੋਇਓ ਅਪਰਾਧੀ। ਇਉਂ ਦੱਸਦੇ ਹਨ ਜਿਸ ਕੁਲ ਦੇ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਨਹੀਂ ਪੈਦਾ ਹੋਇਆ, ਐਸੀ ਮਾਤਾ ਵਿਧਵਾ ਕਿਉਂ ਨਾ ਹੋ ਗਈ। ਉਹ ਪੁਰਸ਼ ਜਿਸਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਇਹੋ ਜਿਹਾ ਅਪਰਾਧੀ ਪੁਰਸ਼ ਜੰਮਦਾ ਹੀ ਕਿਉਂ ਨਾ ਮਰ ਗਿਆ। ਕਿਉਂ ਬਾਣੀ ਕਹਿੰਦੇ ਜੈ ਨਰ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਮੋਇਓ ਅਪਰਾਧੀ। ਇਉਂ ਬਾਣੀ ਦੱਸਦੀ ਹੈ। ਤਾਂ ਅਤੇ ਇਉਂ ਫਰੀਦ ਨੂੰ ਉਸਦੀ ਮਾਤਾ ਨੇ ਇੱਥੋਂ ਲਗਨ ਲਗਾਈ। ਹੌਲੀ ਹੌਲੀ ਥੋੜ੍ਹਾ ਜਿਹਾ ਵੱਡਾ ਹੋਇਆ, ਉਸਨੂੰ ਕਹਿਣ ਲੱਗੀ ਫਰੀਦਾ ਜਾ ਕੇ ਤਪ ਕਰ। ਉਹਨਾਂ ਸਮਿਆਂ 'ਚ ਸਰੀਰ ਤਕੜੇ ਨੁੜੇ ਹੁੰਦੇ ਸੀ, ਫਰੀਦ ਦਾ ਸਰੀਰ ਵੀ ਬੜਾ ਤਕੜਾ ਨੁੜਵਾ ਸੀ। ਜਾ ਕੇ ਤਪ ਕਰ, ਤਪੱਸਿਆ ਦੇ ਵਾਸਤੇ ਫਰੀਦ ਦੀ ਮਾਤਾ ਨੇ ਪ੍ਰੇਰਿਆ, ਫਰੀਦ ਤਪ ਕਰ। ਇਉਂ ਫਰੀਦ ਨੇ ਕਾਫ਼ੀ ਤਪੱਸਿਆ ਕੀਤੀ। ਇਹ ਵਿਚਾਰ ਫਿਰ ਚੱਲੇਗੀ ਹੁਣ, ਕਿਉਂਕਿ ਸਮਾਂ ਹੀ ਇਜਾਜ਼ਤ ਦਿੰਦਾ। ਹੁਣ ਗੁਰੂ ਸਤੋਤਰ ਪੜ੍ਹੋ।
ਤਨ ਹੈ ਗੁਰੂ ਨਾਨਕ ਸਾਹਿਬ ਤੁਹਾਨੂੰ ਹੈ, ਧੰਨ ਹੈ ਗੁਰਗੰਤ ਸਾਹਿਬ ਜੀ ਧਨ ਮੈਂ ਧਨ ਹੈ ਧਨ ਹੈ ਧਨ ਹੈ ਨਿਰਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਬੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕ੍ਰਿਸ਼ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ